ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹੀ ਦੀ ਅਪਾਰ ਕਿਰਪਾ ਦੇ ਸਦਕਾ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਆਦਿ ਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਹੋਰ ਵਿਚਾਰਾਂ ਸਰਵਣ ਕੀਤੀਆਂ ਨੇ। ਅੱਗੇ ਹੁਣ ਦੂਸਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋ ਦਰ ਆਰੰਭ ਹੋ ਰਹੀ ਹੈ। ਉਹਨਾਂ ਸਮਿਆਂ ਵਿੱਚ ਗੁਰਸਿੱਖਾਂ ਦਾ ਜੋ ਪ੍ਰਚਲਿਤ ਨਿਤਨੇਮ ਸੀ, ਸੰਜੈ ਸੋਦਰ ਗਾਵਣਾ ਮਨ ਮੇਲੀ ਕਰ ਮੇਲ ਮਿਲੰਦੇ, ਰਾਤੀਂ ਕੀਰਤ ਸੋਹਿਲਾ ਕਰ ਆਰਤੀ ਪ੍ਰਸਾਦ ਵੰਡੰਦੇ, ਹੋਰ ਬਚਨ ਨੇ ਭਾਈ ਗੁਰਦਾਸ ਜੀ ਦੇ ਕਿ ਸੰਜੈ ਸੋਦਰ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ, ਸੰਧਿਆ ਵਕਤ ਭਾਵ ਸ਼ਾਮ ਨੂੰ ਸੂਰਜ ਛਿਪਣ ਵਕਤ ਸੋਦਰ ਦਾ ਪਾਠ, ਅਤੇ ਰਾਤ ਨੂੰ ਸੌਣ ਲੱਗਿਆਂ ਸੋਹਲੇ ਦਾ ਪਾਠ, ਇਹ ਨਿਤਨੇਮ ਪੰਚਮ ਪਾਤਸ਼ਾਹ ਜੀ ਦੇ ਸਮੇਂ ਤੱਕ ਇੱਥੋਂ ਤੱਕ ਪ੍ਰਚਲਿਤ ਸੀ। ਇਸ ਤੋਂ ਇਲਾਵਾ ਗੁਰਬਾਣੀ ਦੇ ਹੋਰ ਅਨੇਕਾਂ ਸ਼ਬਦ, ਹੋਰ ਵੀ ਬਾਣੀਆਂ ਗੁਰਸਿੱਖ ਪੜ੍ਹਿਆ ਕਰਦੇ ਸਨ, ਪਰ ਮੁੱਖ ਤੌਰ 'ਤੇ ਇਹ ਤਿੰਨ ਬਾਣੀਆਂ ਉਦੋਂ ਪ੍ਰਚਲਿਤ ਸਨ। ਇਹਨਾਂ ਤਿੰਨ ਬਾਣੀਆਂ ਨੂੰ ਪ੍ਰਮੁੱਖ ਰੱਖ ਕੇ ਆਰੰਭ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਫਿਰ ਅੱਗੇ ਸਤਿਗੁਰੂ ਜੀ ਨੇ ਰਾਗਾਂ ਦਾ ਕਰਮ ਆਰੰਭ ਕੀਤਾ ਹੈ। ਸ੍ਰੀ ਜਪਜੀ ਸਾਹਿਬ ਪਾਠ ਆਪਾਂ ਸਰਵਣ ਕੀਤਾ, ਹੁਣ ਅਗਲੀ ਬਾਣੀ ਸੋਦਰ ਦੀ ਆਰੰਭਤਾ ਹੋ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੋਦਰ ਦਾ ਸ਼ਬਦ ਤਿੰਨ ਵਾਰ ਸੁਭਾਏ ਮਾਨ ਹੈ। ਇੱਕ ਵਾਰ ਆਪਾਂ ਸ੍ਰੀ ਜਪਜੀ ਸਾਹਿਬ ਵਿੱਚ ਪੜ੍ਹਿਆ ਅਤੇ ਸੁਣਿਆ, ਦੂਸਰੀ ਵਾਰ ਇਹ ਸੋਦਰ ਸਿਰਲੇਖ ਹੇਠ ਇੱਥੇ ਆ ਰਿਹਾ, ਜੋ ਆਪਾਂ ਰੋਜ਼ਾਨਾ ਸੋਦਰ ਰਹਿ ਰਾਜ ਸਾਹਿਬ ਵਿੱਚ ਪੜ੍ਹਦੇ ਹਾਂ। ਤੀਸਰੀ ਵਾਰ ਆਸਾ ਰਾਗ ਦੀ ਆਰੰਭਤਾ 'ਤੇ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਰੱਖੇ ਹੈ। ਤਿੰਨ ਵੱਖ ਵੱਖ ਮੌਕਿਆਂ 'ਤੇ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਸੋਦਰ ਦਾ ਉਚਾਰਨ ਕੀਤਾ ਹੈ। ਸਭ ਤੋਂ ਪਹਿਲਾਂ ਜਦੋਂ ਸੁਲਤਾਨਪੁਰ ਸਾਹਿਬ ਤੋਂ ਮੋਦੀਖਾਨੇ ਦੀ ਕਿਰਤ ਕਰਦਿਆਂ ਹੋਇਆਂ ਵੇਈ ਨਦੀ ਵਿੱਚ ਪ੍ਰਵੇਸ਼ ਹੋ, ਤਿੰਨ ਦਿਨ ਆਪ ਜੀ ਅਲੋਪ ਰਹੇ ਸਨ ਅਤੇ ਜੋਤ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਪਹੁੰਚੇ ਸਨ। ਉੱਥੇ ਵਾਹਿਗੁਰੂ ਜੀ ਦੀ ਉਸਤਤ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਸੋਦਰ ਦਾ ਸ਼ਬਦ ਆਪ ਜੀ ਨੇ ਉਚਾਰਨ ਕੀਤਾ ਸੀ, ਜੋ ਹੁਣ ਆਪਾਂ ਪੜ੍ਹਨਾ ਅਤੇ ਸੁਣਨਾ ਹੈ। ਸੋਦਰ ਰਹਿ ਰਾਜ ਸਾਹਿਬ ਵਿੱਚ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ। ਇਹ ਪਹਿਲੀ ਵਾਰ ਸੋਦਰ ਦਾ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ। ਦੂਸਰਾ, ਜੋ ਜਪਜੀ ਸਾਹਿਬ ਵਿੱਚ ਹੈ, ਸਿੱਧਾਂ ਦੇ ਨਾਲ ਸੁਮੇਰ ਪਰਬਤ 'ਤੇ ਵਿਚਾਰ ਕਰਦਿਆਂ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਉਚਾਰਨ ਕੀਤਾ ਸੀ, ਉਹ ਸ੍ਰੀ ਜਪਜੀ ਸਾਹਿਬ ਵਿੱਚ ਸੁਭਾਏ ਮਾਨ ਹੈ। ਕਿਉਂਕਿ ਜਿਵੇਂ ਆਪ ਜੀ ਨੇ ਪਹਿਲਾਂ ਵੀ ਬੇਨਤੀ ਸਰਵਣ ਕੀਤੀ, ਜਪਜੀ ਸਾਹਿਬ ਜੀ ਦੀਆਂ ਸਾਰੀਆਂ ਪੌੜੀਆਂ ਆਪ ਜੀ ਨੇ ਸੁਮੇਰ ਪਰਬਤ 'ਤੇ ਉਚਾਰਨ ਕੀਤੀਆਂ ਨੇ, ਇਸ ਲਈ ਉਹ ਸੋਦਰ ਦਾ ਸ਼ਬਦ ਵੀ ਉੱਥੇ ਜਪਜੀ ਸਾਹਿਬ ਵਿੱਚ ਆਇਆ ਹੈ। ਤੀਸਰੀ ਵਾਰ ਆਪਣੇ ਸਤਿਕਾਰਯੋਗ ਭੈਣ ਜੀ ਭੈਣ ਨਾਨਕੀ ਜੀ ਨੂੰ ਉਪਦੇਸ਼ ਦਿੰਦਿਆਂ ਪਰਮਾਤਮਾ ਦੀ ਸਿਫਤ ਸਲਾਹ ਸਰਵਣ ਕਰਾਉਂਦਿਆਂ ਮਹਾਰਾਜ ਜੀ ਨੇ ਸੋਦਰ ਉਚਾਰਨ ਕੀਤਾ ਸੀ। ਇੱਕ ਇਹ ਵੀ ਖਿਆਲ ਹੈ ਕਿ ਕਰਤਾਰਪੁਰ ਵਿੱਚ ਸਤਿਗੁਰੂ ਮਹਾਰਾਜ ਨੇ ਉਚਾਰਿਆ। ਇਉਂ ਤਿੰਨ ਵਾਰ ਸੋਦਰ ਦਾ ਸ਼ਬਦ ਵੱਖ ਵੱਖ ਸਮਿਆਂ 'ਤੇ ਗੁਰੂ ਮਹਾਰਾਜ ਨੇ ਉਚਾਰਨ ਕੀਤਾ ਹੈ ਅਤੇ ਹਰ ਵਾਰ ਕੁਝ ਅੱਖਰਾਂ ਦਾ ਅਤੇ ਕੁਝ ਲਗਾਂ ਮਾਤਰਾਂ ਦਾ ਫਰਕ ਰੱਖਿਆ, ਭੇਦ ਰੱਖਿਆ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਪਣੀ ਰਜ਼ਾ ਹੈ, ਆਪਣੀ ਮਰਜ਼ੀ ਹੈ। ਜੋ ਸੰਗਤਾਂ ਰੋਜ਼ਾਨਾ ਨਿਤਨੇਮ ਕਰਦੀਆਂ ਨੇ ਉਹ ਸਾਰੇ ਵੀਰ ਭੈਣਾਂ ਗੁਰਮੁਖ ਪਿਆਰੇ ਜਾਣਦੇ ਹਨ, ਸੋਦਰ ਦਾ ਸ਼ਬਦ ਜੋ ਜਪਜੀ ਸਾਹਿਬ ਵਿੱਚ ਆਇਆ ਅਤੇ ਜੋ ਰਹਿਰਾਜ ਸਾਹਿਬ ਵਿੱਚ ਆਇਆ ਹੈ, ਇਹਨਾਂ ਦੇ ਲਗਾਂ ਮਾਤਰਾਂ ਅਤੇ ਅੱਖਰਾਂ ਦੇ ਭੇਦ ਨੂੰ ਉਹ ਸੰਗਤਾਂ ਭਲੀ ਭਾਂਤ ਜਾਣਦੀਆਂ ਨੇ। ਭਾਈ, ਆਪਾਂ ਇਹ ਧਿਆਨ ਨਾਲ ਬਾਣੀ ਪੜ੍ਹਨੀ ਹੈ, ਸੁਣਨੀ ਹੈ। ਜੋ ਸੋਦਰ ਦਾ ਸ਼ਬਦ ਹੁਣ ਆਪਾਂ ਪੜ੍ਹਨਾ ਸੁਣਨਾ ਹੈ, ਇਸ ਦੇ ਵਿੱਚ ਪਹਿਲਾਂ ਜਿਹੜਾ ਜਪਜੀ ਸਾਹਿਬ ਵਿੱਚ ਸੋਦਰ ਦਾ ਸ਼ਬਦ ਆਇਆ ਸੀ ਉਹਦੇ ਨਾਲੋਂ ਪਾਠਾਂ ਦਾ ਫਰਕ ਹੈ, ਅੱਖਰਾਂ ਦਾ ਔਰ ਲਗਾਂ ਮਾਤਰਾਂ ਦਾ। ਕਈ ਵਾਰ ਆਪਾਂ ਜਦੋਂ ਬਾਣੀ ਕੰਠ ਨਹੀਂ ਹੁੰਦੀ ਜਾਂ ਅਣਜਾਣ ਪੁਣੇ ਵਿੱਚ ਇਉਂ ਰਲਵਾਂ ਮਿਲਵਾਂ ਜਿਹਾ ਪਾਠ ਕਰ ਜਾਂਦੇ ਹਾਂ ਕਿ ਜੋ ਜਪਜੀ ਸਾਹਿਬ ਵਾਲੇ ਪਾਠ ਨੇ ਉਹ ਰਹਿਰਾਜ ਸਾਹਿਬ ਵਿੱਚ ਕਰ ਜਾਂਦੇ ਹਾਂ, ਜੋ ਰਹਿਰਾਜ ਸਾਹਿਬ ਵਾਲੇ ਨੇ ਉਹ ਸੋਦਰ ਦੇ ਵਿੱਚ ਕਰ ਜਾਂਦੇ ਹਾਂ। ਪਰ ਖਾਲਸਾ ਜੀ ਇਹ ਖਿਆਲ ਰੱਖਣਾ, ਜੋ ਅੱਖਰ ਅਤੇ ਲਗਾਂ ਮਾਤਰਾ ਸ੍ਰੀ ਜਪਜੀ ਸਾਹਿਬ ਵਾਲੇ ਸੋਦਰ ਵਿੱਚ ਮਹਾਰਾਜ ਨੇ ਰੱਖੇ, ਉਹਨਾਂ ਦਾ ਧਿਆਨ ਪੂਰਵਕ ਉੱਥੇ ਉਸੇ ਤਰ੍ਹਾਂ ਉਚਾਰਨ ਕਰਨਾ ਹੈ। ਅਤੇ ਜੋ ਸਤਿਗੁਰੂ ਜੀ ਨੇ ਅੱਖਰ ਪਾਠ ਲਗਾਂ ਮਾਤਰਾ ਇਸ ਸੋਦਰ ਦੇ ਰਹਿਰਾਜ ਸਾਹਿਬ ਵਾਲੇ ਪਾਠ ਵਿੱਚ ਆਪ ਜੀ ਨੇ ਰੱਖੇ ਨੇ, ਇਹਨਾਂ ਨੂੰ ਵੀ ਬੜੇ ਧਿਆਨ ਨਾਲ ਆਪਾਂ ਇਸੇ ਤਰ੍ਹਾਂ ਹੀ ਪੜ੍ਹਨਾ ਹੈ ਜਿਵੇਂ ਸਤਿਗੁਰਾਂ ਨੇ ਲਿਖੇ ਨੇ। ਬਾਣੀ ਕੰਠਾਗਰ ਕਰਦਿਆਂ ਹੋਇਆਂ ਕੰਠ ਕਰਦਿਆਂ ਵੀ ਇਹ ਪੂਰਨ ਤੌਰ 'ਤੇ ਖਿਆਲ ਰੱਖਣਾ ਹੈ। ਇੱਥੇ ਇਹ ਜਿਹੜਾ ਸੋਦਰ ਹੈ, ਸਤਿਗੁਰੂ ਮਹਾਰਾਜ ਨੇ ਪਰਮਾਤਮਾ ਦੇ ਸਨਮੁਖ ਉਚਾਰਨ ਕੀਤਾ ਤਾਂ ਕਰਕੇ ਪੰਗਤੀ ਆਈ ਕਿ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ। ਮਹਾਰਾਜ ਤੇਰਾ ਉਹ ਦਰ ਅਤੇ ਤੇਰਾ ਉਹ ਘਰ ਕੈਸਾ ਹੈ, ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ। ਜਪਜੀ ਸਾਹਿਬ ਵਿੱਚ ਆਪਾਂ ਪੜ੍ਹ ਕੇ ਆਏ ਹਾਂ ਸੋ ਦਰ ਕਿਹਾ ਸੋ ਕਰ ਕਿਹਾ, ਉੱਥੇ ਤੇਰਾ ਅੱਖਰ ਨਹੀਂ ਆਇਆ, ਕਿਉਂਕਿ ਉੱਥੇ ਮਹਾਰਾਜ ਨੇ ਆਰੰਭ ਦੀਆਂ ਪੰਗਤੀਆਂ ਪਰਮਾਤਮਾ ਦੇ ਸਨਮੁਖ ਨਹੀਂ ਉਚਾਰੀਆਂ, ਬਲਕਿ ਸਿੱਧਾਂ ਨੂੰ ਉਪਦੇਸ਼ ਦਿੰਦਿਆਂ ਉਚਾਰੀਆਂ ਨੇ। ਭਾਈ ਇਸ ਗੱਲ ਦੀ ਵਿਚਾਰ ਕਰੋ ਕਿ ਸੋ ਦਰ ਕਿਹਾ ਸੋ ਕਰ ਕਿਹਾ, ਅਕਾਲ ਪੁਰਖ ਦਾ ਉਹ ਦਰ ਅਤੇ ਉਹ ਘਰ ਕੈਸਾ ਹੈ, ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਸਾਰਿਆਂ ਦੀ ਸੰਭਾਲ ਕਰਦਾ। ਸੋ ਹੋਰ ਵੀ ਅਨੇਕਾਂ ਪਾਠਾਂ ਦਾ ਅੰਤਰ ਆਵੇਗਾ, ਭੇਦ ਆਵੇਗਾ। ਜੁਆਸਾ ਰਾਗ ਵਿੱਚ ਸੋਦਰ ਦਾ ਸ਼ਬਦ ਹੈ, ਉੱਥੇ ਹੋਰ ਫਰਕ ਆਉਂਦਾ ਹੈ। ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਉਪਾਈ, ਇਉਂ ਪੰਗਤੀ ਆਉਂਦੀ ਹੈ। ਇੱਥੇ ਆਪਾਂ ਪੜ੍ਹਦੇ ਹਾਂ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਆਸਾ ਰਾਗ ਵਿੱਚ ਹੈ ਰੰਗੀ ਰੰਗੀ ਭਾਤੀ ਜਿਨਸੀ। ਇਉਂ ਤਿੰਨ ਵਾਰ ਸੋਦਰ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਏਮਾਨ ਹੈ, ਕਿਉਂਕਿ ਤਿੰਨ ਵਾਰ ਵੱਖੋ ਵੱਖ ਥਾਵਾਂ 'ਤੇ ਮਹਾਰਾਜ ਨੇ ਇਹ ਉਚਾਰਨ ਕੀਤਾ ਅਤੇ ਹਰ ਵਾਰ ਪਾਠਾਂ ਦੇ ਵਿੱਚ ਭੇਦ ਹੈ, ਫਰਕ ਹੈ। ਇਹ ਆਪਾਂ ਨੂੰ ਸਦਾ ਧਿਆਨ ਰੱਖਣ ਦੀ ਲੋੜ ਹੈ ਅਤੇ ਧਿਆਨ ਪੂਰਵਕ ਆਪਾਂ ਪਾਠ ਕਰਨਾ ਹੈ। ਆਓ ਸੋਦਰ ਦੇ ਪਾਠ ਦੀ ਆਰੰਭਤਾ ਹੋ ਰਹੀ ਹੈ, ਪ੍ਰੇਮ ਪੂਰਵਕ ਆਪਾਂ ਸਰਵਣ ਕਰੀਏ। ਸਰਵਣ ਕਰਦਿਆਂ ਹੋਇਆਂ ਨਾਲ ਦੀ ਨਾਲ ਆਪਾਂ ਖਿਆਲ ਰੱਖੀਏ ਪਾਠਾਂ ਦੇ, ਜਿਹੜੇ ਕੋਈ ਸਾਧ ਸੰਗਤ ਜੀ ਉਚਾਰਨ ਹਨ ਲਗਾ ਮਾਤਰਾ ਨੇ, ਜੋ ਅੱਖਰ ਹਨ ਉਹਨਾਂ ਦਾ ਵੀ ਪੂਰਨ ਤੌਰ 'ਤੇ ਖਿਆਲ ਰੱਖੀਏ। ਅਤੇ ਹੋਰ ਜੋ ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ ਕੀਤੀਆਂ ਜਾ ਰਹੀਆਂ, ਜਪਜੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੇ ਆਰੰਭ ਦੇ ਵਿੱਚ ਜਪ ਤੋਂ ਇਲਾਵਾ ਹੋਰ ਕੋਈ ਸਿਰਲੇਖ ਨਹੀਂ ਰੱਖਿਆ। ਕੋਈ ਮਹੱਲੇ ਦਾ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਸਿਰਲੇਖ ਸਤਿਗੁਰੂ ਜੀ ਨੇ ਨਹੀਂ ਰੱਖਿਆ। ਇੱਥੇ ਹੁਣ ਸਿਰਲੇਖ ਦੀ ਆਰੰਭਤਾ ਹੋ ਰਹੀ ਹੈ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਸੋ ਇਹ ਪਹਿਲੀ ਵਾਰ ਇੱਥੇ ਮਹੱਲਾ ਅੱਖਰ ਆਇਆ ਹੈ। ਕਈ ਸਾਡੇ ਵੀਰ ਜੋ ਹਨ ਉਹ ਬਹੁਤਾ ਪ੍ਰਚਲਿਤ ਹੋ ਗਿਆ ਅੱਜ ਕੱਲ੍ਹ ਕਿ ਮਹੱਲਾ ਦੀ ਜਗ੍ਹਾ 'ਤੇ ਮਹਿਲਾ ਪਾਠ ਕਰਦੇ ਨੇ। ਇਹ ਜ਼ਰੂਰੀ ਬੇਨਤੀਆਂ ਹਨ ਸਾਧ ਸੰਗਤ ਜੀ, ਮਹਿਲਾ ਪਾਠ ਸ਼ੁੱਧ ਨਹੀਂ, ਮਹੱਲਾ ਸ਼ੁੱਧ ਹੈ। ਇਸ ਬਾਰੇ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਆਪ ਜੀ ਨਾਲ ਕੁਝ ਬਚਨ ਸਾਂਝੇ ਕਰਨਗੇ। ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਸਰਵਣ ਕਰਨਾ, ਸਮਝਣ ਦਾ ਯਤਨ ਕਰਨਾ। ਆ ਜੋ ਸਾਡੇ ਬਹੁਤੇ ਕੋਈ ਗ੍ਰੰਥੀ ਸਿੰਘ ਵੀ ਕੋਈ ਰਾਗੀ ਸਿੰਘ ਵੀ ਮਹਿਲਾ ਪਾਠ ਕਰਦੇ ਨੇ, ਇਹ ਠੀਕ ਨਹੀਂ, ਅਯੋਗ ਹੈ, ਯੋਗ ਨਹੀਂ ਹੈ, ਗਲਤ ਹੈ ਉਚਾਰਨ। ਮਹੱਲਾ ਅੱਖਰ ਸ਼ੁੱਧ ਹੈ। ਕਿਵੇਂ ਸ਼ੁੱਧ ਹੈ ਗਿਆਨੀ ਜੀ ਆਪ ਜੀ ਨਾਲ ਵਿਚਾਰ ਕਰ ਰਹੇ ਨੇ, ਸਰਵਣ ਕਰਕੇ ਫਿਰ ਅੱਗੇ ਪਾਠ ਦੀ ਪ੍ਰਾਰੰਭਤਾ ਹੋਵੇਗੀ।
ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਜੋ ਮਹੱਲਾ ਪਦ ਸੰਪਰਦਾਵਾਂ ਵਿੱਚ ਪੰਥ ਖਾਲਸੇ ਦੀਆਂ ਜਿੰਨੀਆਂ ਵੀ ਸੰਪਰਦਾਵਾਂ ਹਨ ਔਰ ਤਖਤ ਸਹਿਬਾਨ ਹਨ ਗੁਰਦੁਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਲੈ ਕਰਕੇ ਸਾਰਿਆਂ ਸਥਾਨਾਂ ਸਾਰੀਆਂ ਟਕਸਾਲਾਂ ਸੰਪਰਦਾਵਾਂ ਵਿੱਚ ਮਹੱਲਾ ਪਦ ਹੀ ਤੁਰਿਆ ਆਉਂਦਾ ਹੈ। ਸੀਨਾ ਬਸੀਨਾ ਮਹਾਂਪੁਰਸ਼ਾਂ ਤੋਂ ਜਿਨ੍ਹਾਂ ਤੋਂ ਵਿੱਦਿਆ ਅੱਗੇ ਦੀ ਅੱਗੇ ਚੱਲੀ ਆਈ ਹੈ। ਦਮਦਮੀ ਟਕਸਾਲ ਦੇ ਵਿੱਚ ਸ੍ਰੀਮਾਨ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਮਹੱਲਾ ਹੀ ਉਚਾਰਨ ਚੱਲਿਆ ਆਉਂਦਾ ਹੈ ਔਰ ਇਹਦਾ ਕਾਰਨ ਜਦੋਂ ਅਸੀਂ ਇਤਿਹਾਸਕ ਗ੍ਰੰਥਾਂ ਦੀ ਪੜਚੋਲ ਕਰਦੇ ਹਾਂ, ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਇੱਕ ਫਾਰਸੀ ਭਾਸ਼ਾ ਦੀ ਕਿਤਾਬ ਲਿਖੀ ਗਈ ਹੈ, ਜਿਸ ਕਿਤਾਬ ਦਾ ਨਾਮ ਹੈ ਦਾਬਿਸਤਾਨ ਮਜ਼ਾਹਬ। ਇਹ ਕਿਤਾਬ ਦੇ ਵਿੱਚ ਉਸ ਕਿਤਾਬ ਦੇ ਰਾਈਟਰ ਮੋਹਸਿਨ ਫਾਨੀ ਨੇ ਇਹ ਲਿਖਿਆ ਹੈ ਕਿ ਮੇਰੀ ਗੁਰੂ ਸਾਹਿਬ ਜੀ ਦੇ ਨਾਲ ਖਤੋ ਕਿਤਾਬ ਚਿੱਠੀ ਪੱਤਰ ਵੀ ਹੋਇਆ ਕਰਦਾ ਸੀ। और उसने ये लिखा है कि गुरु नानक दे सिख अपने उत्तराधिकारी जो गुरु नानक का उत्तराधिकारी गुरु हुंदा है उसनू महला कह के संबोधन करते हैं और उदे अर्थ भी उन्होंने दसे हैं। कहिंदे है फारसी अरबी दे विच अरबी भाषा का एक शब्द है हलूल करना। हलूल का मतलब हुंदा है किसी चीज़ का दूसरी वस्तु दे विच मिक्स हो जाना, लीन हो जाना, समा जाना, मिल जाना। एक वस्तु जा के किसी दूसरी चीज़ विच वस जाती है उन्हूं कहिंदे हलूल हो गई, समा गई, लीन हो गई। जिवें गंगा जा के समुंदर विच मिल जाती है, समझो गंगा समुंदर विच हलूल हो गई। और जिथे जा के कोई चीज़ हलूल हुंदी है, जिथे जा के कोई चीज़ वसदी है, टिकदी है, उस जगह नू महला कहिंदे हन। अकाल पुरख परमात्मा वाहिगुरु निरंकार परमेश्वर ने संसार दे विच आ के दर्शन दिते, जोत रूप हर आप गुरु नानक कहायो। परमात्मा गुरु नानक दे रूप विच समा गया, गुरु नानक दे रूप विच लीन हो गया। गुरु नानक पातशाह महाराज पहला महला जदों ओही जोत जोत ओहा जुगत साए सहकाया फेर पलटी है, श्री गुरु अंगद देव साहब जी दे विच समा गई ते महला दूजा। ओही गुरु ज्योति जदों गुरु अमरदास जी विच समा गई तां महला तीजा। ओही जोत जदों गुरु रामदास गुरु अर्जन देव जी विच समांदी है तां महला चौथा जां पंजवां। ये महाराज सच्चे पातशाह जी दे जो गुरबाणी का सिद्धांत है जोत ओहा जुगत साए, उस सिद्धांत के मुताबिक महला पद गुरु साहब लई वरत्या। उस वेले दे राइटरां ने भी यह लिखिया है। श्रोमणी गुरद्वारा प्रबंधक कमेटी वालों सत श्री अकाल तख्त साहब जी ते हरिमंदर साहब जी दे ग्रंथी सिंह साहबाना ने सन 1980 दे विच इकत्रता करके इस विषय ते बड़ी दीर्घ विचार करके एक हुक्मनामा भी जारी किया। गुरमता है कि बहुत सारे प्रेमी महला पाठ उचारण करते हैं क्योंकि महला इस्त्री पद हुंदा है। जे आपां देखिए महला नाल पहला विशेषण जड़ा है वो पहला किवें आएगा, पहली होना चाहिदा है। सो इस करके पहला दूजा महाराज ने बाणी च अखरां नाल भी लिखिया होया, अंकां विच भी लिखिया होया ते अखरां विच भी लिखिया होया। सो सारियां ही पंथक संपरदावां सतगुरु पातशाह महाराज जी दे इस महला दा उचारण महला ही करदियां हन। जो ये श्री अकाल तख्त साहब जी दे सिंह साहबाना दा गुरमता है ये दास संगतां नूं सुना रहा है। दफ्तर श्रोमणी गुरद्वारा प्रबंधक कमेटी की पत्रिका नंबर 247/3-8 मिति 1980 समूह मैनेजर साहबान गुरद्वारा साहबान सैक्शन 85 प्रयोजन गुरबाणी महला पाद का उच्चारण सिंह साहब ज्ञानी कृपाल सिंह जी हैड ग्रंथी साहिब श्री हरिमंदर साहब श्री अमृतसर सिंह साहब ज्ञानी गुरदयाल सिंह जी अजनोहा जथेदार साहब श्री अकाल तख्त साहब श्री अमृतसर सिंह साहब ज्ञानी मनी सिंह जी ग्रंथी श्री दरबार साहब वालों रिपोर्ट पुजी है कि कई ग्रंथी सिंह जां पाठी सिंह गुरबाणी विच गुरु साहबान दी लई वरत्या महला पद दी थां महला पद दा उचारण करते हैं जो शुद्ध नहीं है। पुरातन समय तो ही श्री हरिमंदर साहब समूह तख्त साहबान इतिहासक गुरद्वारा साहबान अथवा सिख संप्रदावां दे अस्थानां विच महला उचारण की परंपरा चली आ रही है। इसलिए प्रधान साहब ने लिखण की आग्ञा की है कि सिंह साहबान दे विचार अनुसार महला उचारण ही रहना चाहीदा है। सो आप ने समूह ग्रंथी सिंह पाठी सिंह हदायत करन दी खेचल करनी कि वह गुरबाणी का वाक सोध लैन वाक लैन ते पाठ करन समय महला उचार करया करन। सो साध संगत जी ये ख्याल रखना है आने वाले दिनों में सारी बाणी विच ये महला पद बार बार आवेगा। इनू होर किसी रूप में नहीं पढ़ना। जो साडे बजुर्ग सीना बसीना इस पद का उचारण करते आ रहे ने वह महला ही आप सारे ने उचारण करना है। ये उत्ते होर भी बहुत सारे प्रमाण दिते जा सकते हैं पर समा इजाजत नहीं दे रहा। आओ हुण आपां पाठ नाल जुड़िए जी।
वाहिगुरू साहिब जी। सोदर राग आसा महला पहला।
इसका उचारण करना है सोदर। सोदर इकट्ठा उचारण नहीं करना। आम तौर पर असी सोदर पाठ कह देंगे हाँ पर सोदर वखरा वखरा उचारण करना है जी।
सोदर राग आसा महला पहला एक ओंकार सतगुर प्रसाद। सोदर तेरा केहा सो घर केहा जित बह सर्ब संभाले। वाजे तेरे नाद अनेक असंखा केते तेरे वावन हारे। केते तेरे राग परी स्यो कही है केते तेरे गावन हारे।
जप जी साहब विच पाठ सी केते तेरे राग परी स्यो कहीन केते तेरे गावन हारे। केते राग परी स्यो कहीन जप जी साहब विच इउं सी केते गावन हारे। इथे पाठ है तेरे अखर उथे नालों वध इथे अगे आया ते कहीन दी जगह ते कही है पाठ है कही है। इत्थे हाहे मगरले हाहे की आवाज़ भी जरूर देनी है कही है नहीं बोलना। केते तेरे राग परी से वो कही है केते तेरे गावन हारे।
हाँ जी। गावन तुद नो पवन पानी बै संतर गावै राजा धर्म द्वारे। गावन तुद नो चित गोपत लिख जानन लिख लिख धर्म बिचारे। गावन तुदनो ईसर ब्रह्मा देवी सोहन तेरे सदा सवारे। गावन तुदनो इंद्र इंद्रासन बैठे देवतया दर नाले। गावन तुदनो सिद्ध समाधि अंदर गावन तुदनो साध बिचारे।
खालसा जी अपने ख्याल विच ये गल रखी जानी है जो जो पाठां दा फर्क जप जी साहिब नालों इत्थे आ रहा है। जिवें तेरे अखर दा पहला बेनती कीती है कहीन अते कही है ये पाठ है। इस तरह गावन तुदनो जिथे जप जी साहिब विच आया उत्थे गावह पाठ बहुते आया है ते तुदनो दी जगह ते तुहनो आउंदा है जिथे जिथे भी आया है उत्थे हाहे नाल है तुहनो। इत्थे तुदनो तद्दे दे नाल है। पवन पाणी बै संतर श्री जपजी साहिब विच पवन पवन नहीं पाउण है ऊड़े औंकण है पाउण पाणी बै संतर। इत्थे पवन पाणी बै संतर है। इस तरह गावन तुदनो ईसर ब्रह्मा देवी ब्रह्मा इत्थे बब्बे दे चरण विच रारा ते हाहा है उत्थे बब्बा रारा मम्मे कन्ना इउं पाठ सी ब्रह्मा देवी। इत्थे ब्रह्मा देवी इउं पाठ आ रहा है। उत्थे पाठ सी इंद इदासन इत्थे है इंद्र इंद्रासन। ये फर्क ने पाठां दे अगाह होर भी आ रहे ने आप जी ने ख्याल रखना क्योंकि जे इकला कला दसन लगी समा बहुत ज़्यादा लग जाएगा। आप जी ने दोहां ही सोदर दे इन्हां शब्दां नूं अपने सन्मुख रख के पाठ भेद नूं समझण दा यतन करना ते जिमें जिमें अखर ते लगा मात्रा सतगुरां ने रखियां हन उसे उसे तरह ही असी कंठ करना है ते अपनी रसना दी आदत उसे तरह दी बनाउणी है जी।
गावन तुदनो सिद्ध समाधि अंदर गावन तुदनो साध बिचारे। गावन तुदनो जति सती संतोखी गावन तुदनो वीर करारे। ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ
ਰਖੀ ਸਰ ਰਖੀ ਸੁਰ। ਸ਼੍ਰੀ ਜਪਜੀ ਸਾਹਿਬ ਵਿੱਚ ਪਾਠ ਹੈ ਗਾਵਨ ਤੁਧਨੋ ਪੰਡਿਤ ਪੜਨ ਰਖੀ ਸਰ ਸੱਸਾ ਮੁਕਤਾ ਹੈ ਅਤੇ ਇੱਥੇ ਰਹਿਰਾਸ ਸਾਹਿਬ ਵਿੱਚ ਰਖੀ ਸੁਰ ਸੱਸੇ ਨੂੰ ਔਂਕੜ ਹੈ ਇਹ ਜ਼ਰੂਰੀ ਧਿਆਨ ਦਿਵਾਉਣ ਵਾਸਤੇ ਬੇਨਤੀ ਕੀਤੀ ਹੈ ਜੀ।
ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਏ ਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ।
ਫਿਰ ਬੇਨਤੀ ਹੈ ਕਿ ਸਾਧ ਸੰਗਤ ਜੀ ਆਪ ਜੀ ਨੇ ਦੋਹਾਂ ਪਾਠਾਂ ਦੇ ਫਰਕਾਂ ਦਾ ਖਿਆਲ ਰੱਖ ਲੈਣਾ ਜਿਵੇਂ ਇੱਥੇ ਬ੍ਰਹਿਮੰਡਾ ਹੈ ਉੱਥੇ ਬ੍ਰਹਿਭੰਡਾ ਸੀ ਸੋ ਇਹ ਖਿਆਲ ਰੱਖਣਾ ਅੱਗੇ ਹੋਰ ਵੀ ਪਾਠ ਇਸੇ ਤਰ੍ਹਾਂ ਆ ਰਹੇ ਨੇ ਜੀ।
ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ।
ਪਾਠ ਹੋਰ ਵੀ ਹਨ ਜੋ ਦਾਸ ਨੇ ਵਿੱਚ ਬੇਨਤੀਆਂ ਨਹੀਂ ਕੀਤੀਆਂ ਕਿ ਸੰਗਤਾਂ ਆਪ ਉਹਨਾਂ ਪਾਠਾਂ ਦਾ ਨਿਰਣਾ ਦੋਹਾਂ ਸੋਦਰ ਦੇ ਸ਼ਬਦਾਂ ਦੇ ਦਰਸ਼ਨ ਕਰਕੇ ਕਰ ਲੈਣ।
ਆਸਾ
ਸੋ ਪਾਤ ਸਾਹੋ ਸਾਹਾ ਪਤ ਸਾਹਿਬ ਇੱਥੇ ਸੋਦਰ ਵਿੱਚ ਪਤ ਸਾਹਿਬ ਪਾਠ ਹੈ ਸ੍ਰੀ ਜਪਜੀ ਸਾਹਿਬ ਵਿੱਚ ਪਾਤ ਸਾਹਿਬ ਹੈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਇਉਂ ਸ੍ਰੀ ਜਪਜੀ ਸਾਹਿਬ ਵਿੱਚ ਹੈ ਇੱਥੇ ਹੈ ਪਤ ਸਾਹਿਬ ਪਾਠ ਕਰਦਿਆਂ ਇਹ ਖਿਆਲ ਰੱਖਣਾ ਜੀ।
ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਾਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵੇਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ।
ਖਾਲਸਾ ਜੀ ਇਸ ਸ਼ਬਦ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਦਾ ਪਹਿਲਾ ਰਹਾਓ ਆਇਆ ਹੈ ਇਸ ਤੋਂ ਪਹਿਲਾਂ ਰਹਾਓ ਅੱਖਰ ਨਹੀਂ ਆਇਆ ਇੱਥੇ ਪਹਿਲਾ ਰਹਾਓ ਆਇਆ ਹੈ ਰਹਾਓ ਤੋਂ ਭਾਵ ਹੈ ਸ਼ਬਦ ਦਾ ਕੇਂਦਰੀ ਭਾਵ ਮੂਲ ਭਾਵ ਰਹਾਓ ਵਾਲੀਆਂ ਪੰਗਤੀਆਂ ਦੇ ਵਿੱਚ ਸਾਰੇ ਸ਼ਬਦ ਦਾ ਮੁੱਖ ਭਾਵ ਸਤਿਗੁਰੂ ਜੀ ਨੇ ਰੱਖਿਆ ਹੈ ਅਤੇ ਬਾਕੀ ਸਾਰੀਆਂ ਪੰਗਤੀਆਂ ਸ਼ਬਦ ਦੀਆਂ ਉਸ ਦੀ ਵਿਆਖਿਆ ਰੂਪ ਹਨ ਰਹਾਓ ਦਾ ਅਰਥ ਠਹਿਰਾਓ ਵੀ ਹੈ ਅਸਥਾਈ ਟੇਕ ਧਾਰਨਾ ਇਹ ਵੀ ਰਹਾਓ ਦਾ ਅਰਥ ਹੈ ਰਹਾਓ ਦਾ ਅਰਥ ਬੀਜਣਾ ਵੀ ਹੈ ਆਪਣੇ ਹਿਰਦੇ ਰੂਪੀ ਧਰਤੀ ਉੱਪਰ ਸਤਿਗੁਰੂ ਮਹਾਰਾਜ ਦੇ ਇਸ ਪਾਵਨ ਉਪਦੇਸ਼ ਨੂੰ ਬੀਜ ਲਵੋ, ਭਾਵ ਆਪਣੇ ਹਿਰਦੇ ਵਿੱਚ ਵਸਾ ਲਵੋ, ਰਹਾਓ ਰੱਖ ਲਵੋ ਗੁਰੂ ਕੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ, ਆਪਣੇ ਚਿੱਤ ਵਿੱਚ ਵਸਾ ਲਾਓ, ਇਉਂ ਰਹਾਓ। ਸ਼ਬਦ ਦੇ ਅਨੇਕਾਂ ਹੀ ਅਰਥ ਹਨ, ਵਿਸਥਾਰ ਕਰਦਿਆਂ ਹੋਇਆਂ ਬਹੁਤ ਜ਼ਿਆਦਾ ਸਮਾਂ ਲੱਗੇਗਾ। ਅਨੇਕਾਂ ਸ਼ਬਦਾਂ ਵਿੱਚ ਇੱਕ ਤੋਂ ਵੱਧ ਰਹਾਓ ਵੀ ਆਉਂਦੇ ਹਨ। ਜਿਵੇਂ ਜਿਵੇਂ ਉਹਨਾਂ ਸ਼ਬਦਾਂ ਦੇ ਸਾਨੂੰ ਦਰਸ਼ਨ ਹੋਣਗੇ, ਤਿਵੇਂ ਤਿਵੇਂ ਬੇਨਤੀ ਅੱਗੇ ਕੀਤੀ ਜਾਵੇਗੀ। ਇਹ ਸ਼ਬਦ ਆਪ ਜੀ ਨੇ ਪਾਠੀ ਸਿੰਘ ਜੀ ਪਾਸੋਂ ਸਰਵਣ ਕੀਤਾ। ਪੰਗਤੀ ਆਈ, ਕਰਮ ਮਿਲੈ ਨਾ ਹੀ ਠਾਕ ਰਹਾਈਆ, ਕਰਮ ਮਿਲੈ। ਪਹਿਲਾਂ ਵੀ ਬੇਨਤੀ ਕੀਤੀ, ਜਦੋਂ ਇਉਂ ਰਲਵੇਂ ਅੱਖਰ ਆਉਂਦੇ ਨੇ ਤਾਂ ਇਹਨਾਂ ਦੇ ਉਚਾਰਨ ਵਿੱਚ ਨਖੇੜਾ ਅਤਿਅੰਤ ਜ਼ਰੂਰੀ ਹੈ। ਕਰਮ ਮਿਲੈ ਇਉਂ ਪਾਠ ਕਰ ਜਾਣਾ ਇਹ ਅਗਿਆਨਤਾ ਹੈ, ਇਹ ਭੁੱਲ ਹੈ, ਇਹ ਗਲਤੀ ਹੈ। ਕਰਮ ਮਿਲੈ ਇਕੱਠਾ ਕਦੇ ਨਹੀਂ ਕਹਿਣਾ, ਕਰਮ ਮਿਲੈ ਇੱਥੇ ਵਿਸਰਾਮ ਹੈ, ਨਾ ਹੀ ਠਾਕ ਰਹਾਈਆ। ਠਾਕ ਰਹਾਈਆ ਨਹੀਂ ਕਰਨਾ, ਠਾਕ ਰਹਾਈਆ ਇਉਂ ਪਾਠ ਕਰਨਾ ਹੈ ਜੀ। ਹਾਂਜੀ।
ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਓਤ ਭੂਖੈ ਖਾਏ ਚਲੀਐ ਦੁਖ।
ਆਮ ਤੌਰ 'ਤੇ ਪਾਠ ਸਾਡੇ ਵੀਰ ਕਰ ਜਾਂਦੇ ਨੇ ਓਤ ਭੁੱਖੈ ਖਾਏ ਚਲੀਐ ਦੁਖ, ਪਰ ਮੁੱਖ ਰੂਪ ਵਿੱਚ ਜੋ ਸ਼ੁੱਧ ਉਚਾਰਨ ਹੈ ਓਤ ਭੁੱਖੈ ਖਾਏ ਚਲੀਐ ਦੁਖ, ਇਉਂ ਪਾਠ ਕਰਨਾ ਹੈ ਜੀ।
ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ, ਰਹਾਉ ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹੈ ਨਾ ਚੂਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵਡ ਆਪ ਤੇਵਡ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ, ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ।
ਗੂਜਰੀ ਰਾਗ ਦਾ ਨਾਮ ਹੈ। ਅੱਗੇ ਸਤਿਗੁਰੂ ਮਹਾਰਾਜ ਜੀ ਕੀ ਪਾਵਨ ਬਾਣੀ ਦੇ ਰਾਗ ਕਰਮ ਵਿੱਚ ਇਹ ਰਾਗ ਆਵੇਗਾ। ਗੂਜਰੀ ਗੱਗੇ ਨੂੰ ਦੁਲੈਂਕੜ ਹੈ। ਗੁਜਰੀ ਇੱਕ ਲਾਮ ਦੇ ਨਾਲ ਨਹੀਂ ਬੋਲਣਾ, ਇਹ ਗਲਤੀ ਆਮ ਹੀ ਸੁਣਨ ਨੂੰ ਮਿਲਦੀ ਹੈ। ਗੂਜਰੀ ਪੂਰਾ ਦੁਲੈਂਕੜ ਦਾ ਉਚਾਰਨ ਕਰਕੇ ਪਾਠ ਕਰਨਾ ਹੈ ਜੀ।
ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ, ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ, ਰਹਾਉ ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ।
ਸ਼ਬਦ ਦੀ ਆਖਰੀ ਪੰਗਤੀ ਵੱਲ ਧਿਆਨ ਦੇਣਾ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ। ਧਨ ਧਨ ਪਹਿਲਾਂ ਧੱਦਾ ਮੁਕਤਾ ਹੈ, ਦੂਸਰਾ ਧੱਦੇ 'ਤੇ ਟਿੱਪੀ ਹੈ, ਇਹ ਸਤਿਗੁਰੂ ਜੀ ਨੇ ਚਾਲ ਵਾਸਤੇ ਇਸ ਤਰ੍ਹਾਂ ਰੱਖਿਆ ਹੈ। ਧਨ ਧਨ ਆਪਾਂ ਇਉਂ ਨਹੀਂ ਬੋਲਣਾ, ਦੋਹਾਂ ਨੂੰ ਇੱਕੋ ਜਿਹਾ ਨਹੀਂ ਕਰਨਾ, ਜੋ ਫਰਕ ਸਤਿਗੁਰੂ ਜੀ ਨੇ ਰੱਖਿਆ ਹੈ ਉਸ ਦਾ ਉਚਾਰਨ ਉਵੇਂ ਹੀ ਕਰਨਾ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ। ਹਰ ਰਸ ਪਾਇਆ ਇਉਂ ਨਹੀਂ ਬੋਲਣਾ, ਹਰ ਵੱਖਰਾ ਰਸ ਵੱਖਰਾ, ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ।
ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਾਨ ਚਿਤਵਹਿ ਉਦਮ, ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ।
ਮੇਰੇ ਮਾਧਵ ਜੀ ਮੰਮੇ ਕੰਨਾਂ ਧੱਦਾ ਊੜੇ ਔਂਕੜ ਮਾਧਵ, ਆਮ ਤੌਰ 'ਤੇ ਮਾਧੋ ਬੋਲ ਜਾਂਦੇ ਹਾਂ ਆਪਾਂ, ਮਾਧੋ ਮਾਧੋ ਬਣਦਾ ਮੰਮੇ ਕੰਨਾਂ ਧੱਦੇ ਹੋੜਾ, ਇਉਂ ਮਾਧੋ ਬਣਦਾ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਉਂ ਨਹੀਂ ਲਿਖਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਇਉਂ ਮਾਧਵ ਇਉਂ ਪਾਠ ਕਰਨਾ ਹੈ ਜੀ।
ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ।
ਇਹ ਸਤਸੰਗਤ ਜੀ ਜੋ ਹੁਣੇ ਹੀ ਆਪਾਂ ਪਾਠ ਉਚਾਰਨ ਕੀਤਾ ਹੈ, ਇੱਥੇ ਬਹੁਤ ਜ਼ਿਆਦਾ ਆਪਾਂ ਧਿਆਨ ਨਾ ਦੇਣ ਕਰਕੇ ਸੂਕੇ ਕਾਸ਼ਟ ਹਰਿਆ ਪੜ੍ਹ ਜਾਂਦੇ ਹਾਂ। ਕਾਸ਼ਟ ਨਹੀਂ ਪੜ੍ਹਨਾ, ਕਾਸ਼ਟ ਪਾਠ ਕਰਨਾ ਹੈ। ਵੈਸੇ ਸੱਸਾ ਪੂਰਾ ਦਿਖ ਰਿਹਾ, ਲੇਕਿਨ ਹੈ ਸ਼ਬਦ ਕਾਸ਼ਟ ਹੈ। ਜਿਵੇਂ ਆਪਾਂ ਅਸ਼ਟਪਦੀ ਪੜ੍ਹਦੇ ਹਾਂ, ਅਸ਼ਟਪਦੀ ਨਹੀਂ ਹੁੰਦਾ, ਅਸ਼ਟ ਸ਼ਬਦ ਹੁੰਦਾ, ਇਸੇ ਤਰ੍ਹਾਂ ਕਾਸ਼ਟ ਸੂਕੇ ਕਾਸ਼ਟ ਹਰਿਆ ਨਹੀਂ ਪੜ੍ਹਨਾ, ਕਾਸ਼ਟ ਹਰਿਆ ਉਚਾਰਨ ਕਰਨਾ ਹੈ ਜੀ।
ਸੰਤ ਜੀ ਦਾ ਭਾਵ ਹੈ ਕਾਸ਼ਟ ਆਮ ਤੌਰ 'ਤੇ ਪੜ੍ਹ ਜਾਂਦੇ ਨੇ, ਕਾਸ਼ਟ ਨਹੀਂ ਕਰਨਾ, ਕਾਸ਼ਟ। ਸੱਸੇ ਦੀ ਆਵਾਜ਼ ਇੱਥੇ ਥੋੜ੍ਹੀ ਜਿਹੀ ਘਟਦੀ ਹੈ, ਅਤੇ ਇਹ ਉਚਾਰਨ ਇਹਦਾ ਸ਼ੁੱਧ ਹੈ, ਸੂਕੇ ਕਾਸ਼ਟ ਹਰਿਆ। ਹਾਂਜੀ।
ਰਹਾਉ ਜਨਨ ਪਿਤਾ ਲੋਕ ਸੁਤ ਬਨਤਾ, ਕੋਇ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ।
ਸਾਧ ਸੰਗਤ ਜੀਓ, ਆਪ ਜੀ ਦੀ ਜਾਣਕਾਰੀ ਵਾਸਤੇ ਬੇਨਤੀ ਹੈ, ਪੰਚਮ ਪਾਤਸ਼ਾਹ ਜੀ ਤੱਕ ਜੋ ਸੰਗਤਾਂ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਕਰਿਆ ਕਰਦੀਆਂ, ਉਹ ਇਹ ਪੰਜ ਸ਼ਬਦ ਸਨ ਜੋ ਇੱਥੇ ਤੱਕ ਸੰਪੂਰਨਤਾ ਹੋਈ ਹੈ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਪੰਚਮ ਪਾਤਸ਼ਾਹ ਜੀ ਤੱਕ ਇਹ ਨਿਤਨੇਮ ਇੱਥੋਂ ਤੱਕ ਸੀ ਸੋਦਰ ਦਾ, ਜੋ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਸਭ ਤੋਂ ਪਹਿਲਾਂ ਸਤਿਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ, ਪਿਛਲੇ ਦਿਨੀ ਆਪਾਂ ਪਹਿਲਾ ਪ੍ਰਕਾਸ਼ ਦਿਵਸ ਮਨਾਇਆ ਹੈ, ਉਸ ਪਹਿਲੇ ਸਰੂਪ ਵਿੱਚ ਵੀ ਇਹ ਪੰਜ ਹੀ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਲਿਖੇ ਸਨ। ਸੋ ਉਹ ਜੋ ਕਰਤਾਰਪੁਰੀ ਸਰੂਪ ਹੈ, ਉਸ ਦੇ ਵਿੱਚ ਇਹ ਪੰਜ ਸ਼ਬਦ ਸੁਭਾਏ ਮਾਨ ਹਨ। ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਗਲੇ ਚਾਰ ਸ਼ਬਦ ਹੋਰ ਨਾਲ ਜੋੜ ਕੇ ਸੋਦਰ ਰਹਿਰਾਸ ਸਾਹਿਬ ਦਾ ਨਿਤਨੇਮ ਉੱਥੋਂ ਤੱਕ ਪ੍ਰਚਲਿਤ ਕੀਤਾ, ਜਪ ਤਪ ਸੰਜਮ ਧਰਮ ਨਾ ਕਮਾਇਆ ਤੱਕ। ਇਸ ਦੀ ਉਗਾਹੀ ਮਿਲਦੀ ਹੈ ਕਿ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਦੀ ਜੋ ਪੰਜ ਗ੍ਰੰਥੀ ਹੈ, ਉਹਦੇ ਵਿੱਚ ਅਗਲੇ ਚਾਰ ਸ਼ਬਦ ਵੀ ਸੁਭਾਏ ਮਾਨ ਨੇ। ਇਉਂ ਛੇਵੇਂ ਪਾਤਸ਼ਾਹ ਜੀ ਦੇ ਵਕਤ ਤੋਂ ਇੱਥੋਂ ਤੱਕ ਇਹ ਜਿਹੜਾ ਪਾਠ ਸੀ ਪ੍ਰਚਲਿਤ ਹੋਇਆ। ਸਤਿਗੁਰੂ ਛੇਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਕੋਈ ਵਾਧ ਘਾਟ ਨਹੀਂ ਕੀਤੀ, ਜੋ ਉਹਨਾਂ ਸਮਿਆਂ ਵਿੱਚ ਗੁਟਕੇ ਪੋਥੀਆਂ ਲਿਖੀਆਂ ਗਈਆਂ ਉਹਨਾਂ ਦੇ ਵਿੱਚ ਇਹ ਸ਼ਬਦ ਨਿਤਨੇਮ ਵਾਸਤੇ ਸ਼ਾਮਿਲ ਕੀਤੇ ਗਏ। ਅਗਾਂਹ ਦਸਮ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਜਿਹੜੇ ਅਗਲੇ ਚਾਰ ਸ਼ਬਦ ਹਨ, ਜਦੋਂ ਸ੍ਰੀ ਦਮਦਮਾ ਸਾਹਿਬ ਜੀ ਕੀ ਪਾਵਨ ਧਰਤੀ 'ਤੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਵਾਏ ਨੇ, ਪੁਨਰ ਸੰਪਾਦਨਾ ਕਰਾਈ ਹੈ, ਨਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕੀਤੀ, ਉਦੋਂ ਨਾਲ ਹੀ ਇਹ ਅਗਲੇ ਚਾਰ ਸ਼ਬਦ ਵੀ ਸੋ ਪੁਰਖ ਸਰਲੇਖ ਹੇਠ ਦਸਮ ਪਿਤਾ ਜੀ ਨੇ ਦਮਦਮੀ ਸਰੂਪ ਵਿੱਚ ਦਰਜ ਕਰਵਾਏ ਸਨ। ਸੋ ਇਹ ਇਤਿਹਾਸਕ ਤੱਥ ਆਪ ਜੀ ਦੇ ਚਰਣਾਂ ਵਿੱਚ ਬੇਨਤੀ ਕੀਤੀ ਹੈ। ਆਪਾਂ ਅੰਗ ਰਚਨਾ ਵੀ ਵੇਖੀਏ। ਜੋ ਸਭ ਤੋਂ ਪਹਿਲਾਂ ਸੋਦਰ ਦਾ ਸ਼ਬਦ ਹੈ, ਇਸ ਦੀ ਸੰਪੂਰਨਤਾ 'ਤੇ ਆਪਾਂ ਤੱਕੀਏ। ਗੁਰੂ ਗਰੀਬ ਨਿਵਾਸ ਜੀ ਨੇ ਇੱਥੇ ਅੰਗ ਇੱਕ ਰੱਖਿਆ ਹੈ, ਇੱਕ ਤੋਂ ਭਾਵ ਕਿ ਇੱਥੇ ਇੱਕ ਸ਼ਬਦ ਦੀ ਸੰਪੂਰਨਤਾ ਹੋਈ ਹੈ। ਅਗਲਾ ਸੁਣ ਵੱਡਾ ਆਖੇ ਸਭ ਕੋਏ, ਇਸ ਦੀ ਸੰਪੂਰਨਤਾ 'ਤੇ ਆਪਾਂ ਵੇਖੀਏ। ਨਾਨਕ ਸੱਚ ਸਵਾਰਨ ਹਾਰਾ ਅੱਗੇ ਦੋ ਅੰਕ ਲਿਖੇ ਨੇ, ਚਾਰ ਅਤੇ ਦੋ। ਚਾਰ ਤੋਂ ਭਾਵ ਇਹ ਸ਼ਬਦ ਦੇ ਚਾਰ ਪਦ ਹਨ, ਅਤੇ ਦੋ ਤੋਂ ਭਾਵ ਕਿ ਸੋਦਰ ਸਿਰਲੇਖ ਹੇਠ ਇਹ ਦੂਸਰਾ ਸ਼ਬਦ ਹੈ। ਇਸੇ ਤਰ੍ਹਾਂ ਅਗਲਾ ਸ਼ਬਦ ਆਖਾ ਜੀਵਾ ਵਿਸਰੈ ਮਰ ਜਾਓ, ਇਸ ਦੀ ਸਮਾਪਤੀ 'ਤੇ ਵੀ ਆਪਾਂ ਤੱਕੀਏ। ਚਾਰ ਤਿੰਨ ਇਹ ਅੰਗ ਲਿਖੇ ਨੇ, ਇਸ ਤੋਂ ਵੀ ਭਾਵ ਕਿ ਚਾਰ ਪਦ ਹਨ ਸ਼ਬਦ ਦੇ, ਅਤੇ ਇਹ ਤੀਸਰਾ ਸ਼ਬਦ ਹੈ। ਅੱਗੇ ਚਾਰ ਚਾਰ ਆਉਂਦਾ ਹੈ, ਅੱਗੇ ਚਾਰ ਪੰਜ ਆਉਂਦਾ ਹੈ, ਇਹ ਦਰਸ਼ਨ ਆਪਾਂ ਨੂੰ ਹੋ ਰਹੇ ਨੇ। ਹੁਣ ਅੱਗੇ ਸੋ ਪੁਰਖ ਸ਼ਬਦ ਪ੍ਰਾਰੰਭ ਹੋ ਰਿਹਾ, ਇਹ ਨਵਾਂ ਪ੍ਰਕਰਨ ਹੈ, ਇਸ ਕਰਕੇ ਇੱਥੇ ਬੀਜ ਮੰਤਰ ਰੂਪ ਮੰਗਲ ਵੀ ਸਤਿਗੁਰਾਂ ਲਿਖਿਆ ਹੈ। ਅਤੇ ਆਪ ਜੀ ਅੱਗੇ ਦਰਸ਼ਨ ਕਰੋਗੇ ਕਿ ਪੰਜ ਅੰਗ ਤੋਂ ਅੱਗੇ ਇੱਥੇ ਛੇ ਅੰਗ ਨਹੀਂ ਆਵੇਗਾ, ਫਿਰ ਇੱਕ ਦੋ ਤਿੰਨ ਚਾਰ ਅਗਲੇ ਚੌਹਾਂ ਸ਼ਬਦਾਂ ਵਿੱਚ ਅੰਕਾਂ ਦੀ ਰਚਨਾ ਇਵੇਂ ਆਵੇਗੀ। ਸੋ ਪੁਰਖ ਦਾ ਸ਼ਬਦ ਪ੍ਰਾਰੰਭ ਹੋ ਰਿਹਾ, ਸੰਪੂਰਨਤਾ 'ਤੇ ਆ ਰਿਹਾ ਹੈ। ਪੰਜ ਇੱਕ, ਪੰਜ ਤੋਂ ਭਾਵ ਕਿ ਸ਼ਬਦ ਦੇ ਪੰਜ ਪਦੇ ਹਨ, ਪੰਜ ਪੌੜੀਆਂ ਹਨ, ਅਤੇ ਇੱਕ ਤੋਂ ਭਾਵ ਕਿ ਇਹ ਇੱਕ ਸ਼ਬਦ ਪਹਿਲਾ ਸ਼ਬਦ ਹੈ, ਸੋ ਪੁਰਖ ਸਿਰਲੇਖ ਹੇਠ। ਉਸ ਤੋਂ ਅੱਗੇ ਤੂੰ ਕਰਤਾ ਸਚਿਆਰ ਮੈਡਾ ਸਾਈਂ, ਸੋ ਇਹ ਜੋ ਪਾਵਨ ਸ਼ਬਦ ਹੈ ਇਸ ਦੀ ਸੰਪੂਰਨਤਾ 'ਤੇ ਚਾਰ ਦੋ, ਚਾਰ ਸ਼ਬਦ ਦੇ ਪਦ ਅਤੇ ਦੋ ਇਹ ਦੂਸਰਾ ਸ਼ਬਦ ਹੈ। ਇਸੇ ਤਰ੍ਹਾਂ ਹੀ ਅੱਗੇ ਤਿੰਨ ਅਤੇ ਚਾਰ ਅੰਗ ਆ ਰਹੇ ਨੇ, ਇਹ ਸੋ ਪੁਰਖ ਸਿਰਲੇਖ ਹੇਠ ਵੱਖਰਾ ਪ੍ਰਕਰਨ ਸਤਿਗੁਰੂ ਜੀ ਨੇ ਅੱਗੇ ਆਰੰਭ ਕੀਤਾ ਅਤੇ ਇਸ ਨੂੰ ਸੋਦਰ ਬਾਣੀ ਵਿੱਚ ਸ਼ਾਮਿਲ ਕੀਤਾ ਹੈ। ਇਹ ਚਾਰ ਸ਼ਬਦ ਕਰਤਾਰਪੁਰੀ ਸਰੂਪ ਵਿੱਚ ਨਹੀਂ, ਦਮਦਮੀ ਸਰੂਪ ਵਿੱਚ ਦਸਮ ਪਿਤਾ ਜੀ ਨੇ ਦਰਜ ਕਰਵਾਏ ਸਨ। ਅਤੇ ਅਗਾਂਹ ਜੋ ਸਾਡਾ ਰੋਜ਼ਾਨਾ ਦਾ ਰਹਿਰਾਸ ਸਾਹਿਬ ਜੀ ਦਾ ਨਿਤਨੇਮ ਹੈ, ਉਹਦੇ ਵਿੱਚ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਦਸਮ ਪਿਤਾ ਜੀ ਨੇ ਕੋਈ ਹੋਰ ਵਾਧਾ ਨਹੀਂ ਕੀਤਾ, ਬਲਕਿ ਜੋ ਸਾਡਾ ਰੋਜ਼ਾਨਾ ਦਾ ਨਿਤਨੇਮ ਹੈ ਉਸ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ਰੂਰ ਆਪਣੀ ਬਾਣੀ ਦੀਆਂ ਚੌਪਈਆਂ ਦੋਹਰੇ ਦਰਜ ਕੀਤੇ ਨੇ। ਅਤੇ ਅਜੋਕਾ ਸਰੂਪ ਜੋ ਆਪਾਂ ਰਹਿਰਾਸ ਸਾਹਿਬ ਜੀ ਦਾ ਵੱਡੇ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ, ਇਹ ਦਸਮ ਪਿਤਾ ਜੀ ਨੇ ਪ੍ਰਚਲਿਤ ਕੀਤਾ ਸੀ। ਆਓ ਅਗਲੇ ਸ਼ਬਦਾਂ ਦੇ ਪਾਠ ਨਾਲ ਆਪਣੀਆਂ ਬਿਰਤੀਆਂ ਜੋੜੀਏ ਜੀ।
ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ। ਹਰ ਧਿਆਵ ਹੋ ਸੰਤ ਹੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ।
ਇੱਕ ਦਾਤੇ ਇੱਕ ਭੇਖਾਰੀ ਜੀ, ਜਿਵੇਂ ਉਚਾਰਨ ਆਪ ਜੀ ਨੇ ਸਰਵਣ ਕੀਤਾ ਹੈ। ਆਮ ਤੌਰ 'ਤੇ ਆਪਾਂ ਭਿਖਾਰੀ ਬੋਲ ਜਾਂਦੇ ਹਾਂ, ਜੋ ਕਿ ਭੱਬੇ ਨੂੰ ਸਿਹਾਰੀ ਦਾ ਉਚਾਰਨ ਹੋ ਜਾਂਦਾ ਹੈ। ਭੱਬੇ ਦੇ ਲਾਮ ਦਾ ਪੂਰਨ ਤੌਰ 'ਤੇ ਖਿਆਲ ਰੱਖਣਾ, ਭੇਖਾਰੀ ਜੀ।
ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵ ਹੈ ਤੁਧ ਜੀ, ਸੇ ਜਾਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ
ਭਰੇ ਬੇਅੰਤ ਬੇਅੰਤਾ ਦੋਹਾਂ ਬੱਬਿਆਂ ਦੀ ਅਲੱਗ ਮਾਤਰ ਦਾ ਖਿਆਲ ਰੱਖਣਾ ਬੇਅੰਤ ਬੱਬੇ ਨੂੰ ਸਿਹਾਰੀ ਹੈ ਬੇਅੰਤਾ ਬੱਬੇ ਨੂੰ ਲਾਮ ਹੈ ਪਾਠ ਕਰਦਿਆਂ ਹੋਇਆਂ ਇਹ ਉਚਾਰਨ ਦਾ ਖਿਆਲ ਰੱਖਣਾ ਜੀ
ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ
ਤੂੰ ਦਰਿਆਉ ਸਭ ਤੁਝ ਹੀ ਮਾਹੇ ਦਰਿਆਓ ਰਾਰੇ ਨੂੰ ਸਿਹਾਰੀ ਲਾ ਕੇ ਪਾਠ ਨਹੀਂ ਕਰਨਾ ਦਰਿਆਓ ਇਉਂ ਪਾਠ ਕਰਨਾ ਹੈ ਸਭ ਤੁਝ ਹੀ ਮਾਹੇ ਹਾਂਜੀ
ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ
ਇੱਥੇ ਆਮ ਤੌਰ 'ਤੇ ਪਾਠੀ ਸਿੰਘਾਂ ਦੀ ਇਹ ਗਲਤੀ ਆਉਂਦੀ ਹੈ ਕਿ ਵਿਜੋਗ 'ਤੇ ਵੀ ਟਿੱਪੀ ਲਾ ਦਿੰਦੇ ਨੇ ਵਿੰਜੋਗ ਇਉਂ ਬੋਲ ਜਾਂਦੇ ਹਨ ਜੋ ਕਦਾਚਿਤ ਵੀ ਠੀਕ ਨਹੀਂ ਵਿਜੋਗ ਮਿਲ ਵਿਛੜਿਆ ਸ਼ਸ਼ੇ ਦੇ ਔਂਕੜ ਦਾ ਵੀ ਖਿਆਲ ਰੱਖਣਾ ਹੈ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ
ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੈ
ਜਾਣਾਏ ਪਾਠ ਇਕੱਠਾ ਕਰਨਾ ਜਾਣਾ ਇਹ ਵੱਖਰਾ ਵੱਖਰਾ ਨਹੀਂ ਕਰਨਾ ਹਾਹੇ ਦੀ ਸਿਹਾਰੀ ਨੂੰ ਦਰਕਿਨਾਰ ਨਹੀਂ ਕਰਨਾ ਜਾਣਾਏ
ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈ ਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ
ਤਿਤ ਸਰਵਰੜੈ ਸਰਵਰੜੈ ਅੱਖਰ ਜੋ ਹੈ ਇਸ ਦੇ ਉਚਾਰਨ ਵਿੱਚ ਆਮ ਲੋਕਾਂ ਨੂੰ ਦਿੱਕਤ ਪੇਸ਼ ਆਉਂਦੀ ਹੈ ਉਹੀ ਬਚਨ ਕਿਉਂਕਿ ਆਪਣੀ ਭਾਸ਼ਾ ਦਾ ਪੰਜਾਬੀ ਦਾ ਗੁਰਮੁਖੀ ਦਾ ਅਭਿਆਸ ਨਹੀਂ ਕੀਤਾ ਜੇ ਆਪਾਂ ਅਭਿਆਸ ਕਰੀਏ ਤਾਂ ਉਚਾਰਨ ਸ਼ੁੱਧ ਹੋ ਜਾਵੇਗਾ। ਇਸ ਦੇ ਉਚਾਰਨ ਨੂੰ ਸ਼ੁੱਧ ਕਰਨ ਵਾਸਤੇ ਤਰੀਕਾ ਹੈ, ਆਪਾਂ ਪਹਿਲਾਂ ਸਰਵਰ ਬੋਲੀਏ, ਸਰਵਰ ੜੈ, ਇਉਂ ਹੁੰਦਿਆਂ ਹੁੰਦਿਆਂ ਸਰਵਰ ੜੈ ਇਕੱਠਾ ਪਾਠ ਕਰਨਾ, ਸਰਵਰ ੜੈ, ਸਰਵਰ ੜੈ। ੜਾੜੇ ਨੂੰ ਇੱਥੇ ਵੀ ਕੋਈ ਰਾਰਾ ਹੀ ਬੋਲ ਜਾਂਦੇ ਨੇ, ਕਈ ਰਾਰੇ ਦੇ ੜਾੜੇ ਨੂੰ ਮਿਕਸ ਹੀ ਕਰਕੇ ਹੋਰ ਦਾ ਹੋਰ ਹੀ ਬਣਾ ਦਿੰਦੇ ਨੇ, ਪਰ ਥੋੜ੍ਹਾ ਅਭਿਆਸ ਕਰਨ ਦੀ ਜ਼ਰੂਰਤ ਹੈ, ਉਚਾਰਨ ਸ਼ੁੱਧ ਹੋ ਜਾਵੇਗਾ। ਤਿਤ ਸਰਵਰੜੈ ਭਈ ਲੇ ਦਿਵਾਸਾ, ਪਾਣੀ ਪਾਵਕ ਤਨਹਿ ਕੀਆ।
ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬਿਆਲੇ।
ਪੰਕ ਜੋ ਮੋਹ, ਆਮ ਤੌਰ 'ਤੇ ਪੋਥੀਆਂ ਸਰੂਪਾਂ ਜਾਂ ਗੁਟਕਿਆਂ ਵਿੱਚ ਪੰਕਜ ਇਕੱਠਾ ਛਪਿਆ ਹੁੰਦਾ ਹੈ, ਪਰ ਇਹ ਪਾਠ ਵੱਖਰਾ ਵੱਖਰਾ ਹੈ। ਪੰਕ ਜੋ ਮੋਹ ਪਗ ਨਹੀਂ ਚਾਲੈ, ਪੰਕ ਕਹਿੰਦੇ ਨੇ ਚਿੱਕੜ ਨੂੰ, ਮੋਹ ਰੂਪੀ ਚਿੱਕੜ ਵਿੱਚ ਫਸਿਆ ਹੋਇਆ ਬਿਰਤੀ ਰੂਪੀ ਕਦਮ ਚੱਲਦਾ ਨਹੀਂ ਹੈ, ਸੋ ਇਸ ਵਾਸਤੇ ਇਹ ਵੱਖਰਾ ਵੱਖਰਾ ਪਾਠ ਕਰਨਾ। ਪੰਕ ਜੋ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀਅਲੇ। ਦੇਖਾਂ ਨਹੀਂ ਬੋਲਣਾ, ਦੇਖਾ ਵੇਖਿਆ ਹੈ, ਦੇਖਾਂ ਤੋਂ ਭਾਵ ਕੇ ਵੇਖ ਲਵਾਂ। ਹਮ ਦੇਖਾ ਤਹਿ ਡੂਬੀਅਲੇ, ਮੋਹ ਰੂਪੀ ਚਿੱਕੜ ਵਿੱਚ ਸਾਰਾ ਸੰਸਾਰ ਡੁੱਬਦਾ ਹੋਇਆ ਤੱਕਿਆ ਹੈ, ਵੇਖਿਆ ਹੈ, ਇਸ ਲਈ ਦੇਖਾ ਕਹਿਣਾ ਹੈ, ਦੇਖਾਂ ਨਹੀਂ।
ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹਉ ਜਤੀ ਸਤੀ ਨਹੀਂ ਪੜਿਆ, ਨਾ ਹਉ ਜਤੀ ਸਤੀ ਨਹੀਂ ਪੜਿਆ,
ਨਾ ਹਉ ਜਤੀ ਸਤੀ ਨਹੀਂ ਪੜਿਆ। ਗਿਆਨੀ ਸਿੰਘ ਜੀ ਨੇ ਦੋ ਵਾਰ ਆਪ ਜੀ ਨੂੰ ਸਰਵਣ ਕਰਾਇਆ, ਇੱਥੇ ਪੜਿਆ ਪਾਠ ਨਹੀਂ ਕਰਨਾ, ਨਾ ਹਉ ਜਤੀ ਸਤੀ ਨਹੀਂ ਪੜਿਆ, ਥੋੜ੍ਹਾ ਭਾਰਾ ਕਰਕੇ, ਇਸ ਕਰਕੇ ਗਿਆਨੀ ਜੀ ਨੇ ਦੋ ਵਾਰ ਉਚਾਰਨ ਕੀਤਾ। ਆਪਾਂ ਸਾਰਿਆਂ ਨੇ ਖਿਆਲ ਰੱਖਣਾ ਹੈ, ਨਾ ਹਉ ਜਤੀ ਸਤੀ ਨਹੀਂ ਪੜਿਆ ਉਚਾਰਨ ਕਰਨਾ, ਪੜਿਆ ਉਚਾਰਨ ਨਹੀਂ ਕਰਨਾ।
ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ।
ਮੂਰਖ ਮੁਗਧਾ ਜਨਮ ਭਇਆ, ਜਿਵੇਂ ਸਤਿਕਾਰਯੋਗ ਗਿਆਨੀ ਜੀ ਨੇ ਪਹਿਲਾਂ ਵੀ ਬੇਨਤੀਆਂ ਕੀਤੀਆਂ ਨੇ, ਆਪਾਂ ਇਹਨਾਂ ਅੱਖਰਾਂ ਦੇ ਉਚਾਰਨ ਵਿੱਚ ਬਹੁਤ ਜ਼ਿਆਦਾ ਗਲਤੀਆਂ ਕਰ ਜਾਂਦੇ ਹਾਂ। ਆਮ ਤੌਰ 'ਤੇ ਹੀ ਪਾਠੀ ਸਿੰਘਾਂ ਕੋਲੋਂ ਸੁਣੀਦਾ ਹੈ ਜੀ, ਮੂਰਖ ਮੁਗਧਾ ਜਨਮ ਭਿਆ, ਭਿਆ ਬੋਲ ਜਾਂਦੇ ਨੇ, ਭੱਬੇ ਸਿਹਾਰੀ ਐੜੇ ਕੰਨਾ ਬਣਦਾ ਹੈ, ਗਲਤ ਹੈ, ਭਇਆ ਬੋਲਣਾ ਹੈ, ਮੂਰਖ ਮੁਗਧਾ ਜਨਮ ਭਇਆ।
ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।
ਮਾਨੁਖ ਦੇਹੁਰੀਆ ਉਚਾਰਨ ਆਪ ਜੀ ਨੇ ਸਰਵਣ ਕੀਤਾ ਹੈ, ਦੇਹਰੀਆ ਨਹੀਂ ਕਰਨਾ, ਭਾਵ ਹਾਹੇ ਦੇ ਔਂਕੜ ਨੂੰ ਆਪਾਂ ਅੱਖੋਂ ਪਰੋਖੇ ਨਹੀਂ ਕਰਨਾ, ਅਤੇ ਕਈ ਸਾਡੇ ਵੀਰ ਦੇਹੁਰੀਆ ਕਰ ਜਾਂਦੇ ਨੇ, ਦੇਹੁਰੀਆ ਵੀ ਨਹੀਂ ਕਰਨਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਦੇਹੀ ਤੋਂ ਭਾਵ ਹੈ, ਦੇਹੁਰੀਆ ਪਾਠ ਕਰਨਾ ਹੈ ਜੀ।
ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਗ ਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰੱਖ ਹੋ ਸਰਮਾ, ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਇ ਵਿਚਾਰੋ, ਤਿਤ ਘਰ ਗਾਵਹੋ ਸੋਹਿਲਾ ਸਿਵ ਰਿਹੋ ਸਿਰਜਣ ਹਾਰੋ।
ਆਪ ਜੀ ਦਰਸ਼ਨ ਕਰ ਰਹੇ ਹੋ, ਸਰਵਣ ਵੀ ਕੀਤਾ ਹੈ ਪਾਠ, ਸਿਵ ਰਿਹੋ ਸਿਰਜਣ ਹਾਰੋ, ਰਾਰੇ ਨੂੰ ਸਿਹਾਰੀ ਹੈ, ਹਾਹੇ ਨੂੰ ਔਂਕੜ ਹੈ। ਆਮ ਤੌਰ 'ਤੇ ਆਪਾਂ ਸਿਮਰੋ ਬੋਲ ਜਾਂਦੇ, ਸਿਮਰੋ ਮੰਮਾ, ਅਤੇ ਰਾਰੇ ਨੂੰ ਕਨੌੜਾ ਬਣ ਜਾਂਦਾ, ਅਤੇ ਜੇ ਆਪਾਂ ਵਵੇ ਦਾ ਖਿਆਲ ਦੀ ਰੱਖੀਏ ਤਾਂ ਵੀ ਕਈ ਸਾਡੇ ਵੀਰ ਸਿਵਰੋ ਬੋਲ ਜਾਂਦੇ ਨੇ, ਕਈ ਸਿਵਰਹੋ ਬੋਲਦੇ ਨੇ, ਪਰ ਰਾਰੇ ਦੀ ਸਿਹਾਰੀ ਦਾ ਵੀ ਉਚਾਰਨ ਜ਼ਰੂਰੀ ਕਰਨਾ ਹੈ, ਸਿਵਰੇਹੋ ਸਿਰਜਣਹਾਰੋ।
ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੋ ਤੇਲ ਦੇਹੋ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੋਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼।
ਐੜੇ ਦਾ ਉਚਾਰਨ ਵੀ ਹੋਵੇਗਾ ਛੇ ਘਰ ਛੇ ਗੁਰ ਛੇ ਉਪਦੇਸ਼। ਜੋ ਐੜਾ ਮੁਕਤਾ ਹੈ ਇਸ ਨੂੰ ਆਪਾਂ ਵਿਸਾਰਨਾ ਨਹੀਂ। ਛੇ ਘਰ ਛੇ ਗੁਰ ਛੇ ਉਪਦੇਸ਼। ਹਾਂਜੀ।
ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸੋਏ ਚਸਿਆ ਘੜੀਆ ਪਹਿਰਾ ਥਿਤੀ ਵਾਰੀ ਮਾਹ ਹੋਆ।
ਵਿਸੋਏ ਇਸ ਪਾਠ ਦਾ ਅਭਿਆਸ ਕਰਨ ਦੀ ਲੋੜ ਹੈ। ਵਿਸਵੇ ਨਹੀਂ ਬੋਲਣਾ, ਹੋਰ ਕਿਸੇ ਤਰ੍ਹਾਂ ਉਚਾਰਨ ਨਹੀਂ ਕਰਨਾ। ਵਿਸੋਏ ਵਵੇ ਨੂੰ ਸਿਆਰੀ ਸੱਸੇ ਔਂਕੜ ਈੜੀ ਲਾਮ। ਵਿਸੋਏ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ। ਮਾਹ ਉਹੀ ਬੇਨਤੀ ਕੰਨਾ ਦੀਰਘ ਮਾਤਰਾ ਹੈ, ਔਂਕੜ ਲਘੂ ਮਾਤਰਾ ਹੈ। ਦੀਰਘ ਮਾਤਰਾ ਨੂੰ ਸਮਾਂ ਜ਼ਿਆਦਾ ਦੇਵਾਂਗੇ ਤਾਂ ਹਾਹੇ ਦੀ ਔਂਕੜ ਆਪੇ ਸਹੀ ਬੋਲੀ ਜਾਵੇਗੀ। ਮਾਹੋ ਹੋਵਾ ਨਹੀਂ ਕਹਿਣਾ, ਜਦੋਂ ਆਪਾਂ ਮਾਹੋ ਬੋਲਾਂਗੇ ਤਾਂ ਉਹ ਹਾਹੇ ਨੂੰ ਹੋੜਾ ਹੋ ਜਾਵੇਗਾ। ਪਰ ਸਤਿਗੁਰਾਂ ਨੇ ਔਂਕੜ ਲਿਖੀ ਹੈ, ਥਿੱਤੀ ਵਾਰੀ ਮਾਹ ਹੋਵਾ। ਹਾਂਜੀ।
ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ।
ਗਗਨ ਮੈ ਥਾਲ, ਮੈਂ ਨਹੀਂ ਬੋਲਣਾ, ਮੈਂ ਬੋਲਣਾ ਹੈ। ਮੈਂ ਗਗਨ ਦੇ ਨਾਲ ਸੰਬੰਧਕ ਹੈ। ਗਗਨ ਮੈ ਥਾਲ, ਆਪਾਂ ਵੱਖਰਾ ਵੀ ਪਾਠ ਕਰ ਸਕਦੇ ਹਾਂ। ਗਗਨ ਜਿਹੜਾ ਆਕਾਸ਼ ਹੈ, ਮੈਂ ਥਾਲ ਇਹ ਥਾਲ ਦਾ ਰੂਪ ਹੈ। ਪਰਮਾਤਮਾ ਦੀ ਜਿਹੜੀ ਕੁਦਰਤ ਵੱਲੋਂ ਹੀ ਆਰਤੀ ਹੋ ਰਹੀ ਹੈ, ਮਹਾਰਾਜ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਮੈਂ ਦਾ ਅਰਥ ਹੈ ਸਰੂਪ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਸੋ ਬੇਨਤੀ ਹੈ ਮੈਂ ਨਹੀਂ ਕਹਿਣਾ। ਕਈ ਪਾਠੀ ਗਗਨ ਮੈਂ ਥਾਲ ਬੋਲ ਜਾਂਦੇ ਨੇ, ਜੋ ਕਿ ਗਲਤ ਹੈ। ਮੈਂ ਪਾਠ ਕਰਨਾ ਹੈ ਜੀ।
ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬੇਨ ਸਹਿਸ ਤਵ ਗੰਧ ਇਵ ਚਲਤ ਮੋਹੀ।
ਖਾਲਸਾ ਜੀ, ਇਹ ਜੋ ਪੰਗਤੀਆਂ ਸਤਿਗੁਰੂ ਮਹਾਰਾਜ ਜੀ ਕੀਆਂ ਆਪਾਂ ਸਰਵਣ ਕਰ ਰਹੇ ਹਾਂ, ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ। ਨੈਨ ਨਨ ਨੈਨ ਇਹ ਇਕੱਠੇ ਛੇ ਨੰਨੇ ਆ ਗਏ ਅਤੇ ਆਪਾਂ ਇਹਨਾਂ ਨੂੰ ਆਪਸ ਵਿੱਚ ਰਲਾ ਮਿਲਾ ਨਹੀਂ ਦੇਣਾ, ਮਿਕਸ ਨਹੀਂ ਕਰ ਦੇਣਾ। ਨੈਨ ਨਨ ਨੈਨ ਇਉਂ ਕਈ ਪਾਠ ਕਰ ਜਾਂਦੇ ਨੇ। ਸਾਰੇ ਨੰਨੇ ਅੱਖਰਾਂ ਦਾ ਉਚਾਰਨ ਸਪਸ਼ਟ ਕਰਨਾ ਹੈ। ਸਹਿਸ ਤਵ ਨੈਨ, ਇੱਥੇ ਜਮਕ ਆ ਗਈ। ਨਨ ਨੈਨ ਹੈ ਹੈ ਤੋਹੇ ਕਉ, ਨਨ ਨੈਨ ਹੈ ਹੈ ਤੋਹੇ ਕਉ, ਇਉਂ ਵੱਖਰਾ ਵੱਖਰਾ ਪਾਠ ਕਰਨਾ ਹੈ। ਸਹਿਸ ਮੂਰਤ ਨਨਾ ਏਕ ਤੋਹੀ, ਇੱਥੇ ਆਪ ਜੀ ਦਰਸ਼ਨ ਕਰ ਰਹੇ ਹੋ ਤੱਤੇ ਨੂੰ ਦੋਵੇਂ ਮਾਤਰਾ ਲੱਗੀਆਂ ਨੇ, ਹੋੜਾ ਵੀ ਹੈ ਔਂਕੜ ਵੀ ਹੈ। ਜਿੱਥੇ ਐਸਾ ਉਚਾਰਨ ਆਵੇ ਇਸ ਨੂੰ ਆਪਾਂ ਨਾ ਤਾਂ ਪੂਰਾ ਹੋੜਾ ਬੋਲਣਾ ਨਾ ਪੂਰਾ ਔਂਕੜ ਬੋਲਣਾ ਹੈ, ਦੋਹਾਂ ਦੇ ਵਿਚਕਾਰ ਦੀ ਮਾਤਰਾ ਆਪਾਂ ਰੱਖਣੀ ਹੈ। ਸੋ ਇਸੇ ਤਰ੍ਹਾਂ ਅੱਗੇ ਨਨਾ ਏਕ ਤੋਹੀ ਪਾਠ ਹੈ ਤੋਹੀ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦੀ ਮਾਤਰਾ ਜਿਹੜੀ ਹੈ ਉਹ ਤੋਹੀ ਰੱਖਦਿਆਂ ਹੋਇਆਂ ਨਾਲ ਦੀ ਨਾਲ ਚਾਲ ਵਾਸਤੇ ਤੁਹੀ ਵੀ ਰੱਖਿਆ ਹੈ। ਇਉਂ ਦੋਹਾਂ ਲਗਾਂ ਮਾਤਰਾ ਦਾ ਸਾਂਝਾ ਰੂਪ ਵਿੱਚ ਬੋਲਣ ਵਿੱਚ ਆਵੇਗਾ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬੇਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਇਸ ਪੰਕਤੀ ਦੇ ਵਿਸ਼ਰਾਮ ਨੂੰ ਸਮਝਣਾ, ਸਹਿਸ ਪਦ ਬਿਮਲ, ਇੱਥੇ ਜਮਕ ਹੈ ਨਾਨ ਏਕ ਪਦ, ਇੱਥੇ ਵਿਸ਼ਰਾਮ ਆਉਂਦਾ ਹੈ। ਗੰਧ ਬੇਨ ਸਹਿਸ ਤਵ ਗੰਧ, ਇਹ ਅਰਥ ਵਾਸਤੇ ਇਉਂ ਚਾਲ ਚੱਲਦੀ ਹੈ, ਪਰ ਜਦੋਂ ਆਪਾਂ ਪਾਠ ਕਰਦੇ ਹਾਂ ਨਾ ਤਾਂ ਇਸੇ ਤਰ੍ਹਾਂ ਚਾਲ ਚੱਲੇਗੀ ਜਿਵੇਂ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਸੁਣਿਆ। ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬੇਨ ਸਹਿਸ ਤਵ ਗੰਧ ਇਵ ਚਲਤ ਮੋਹੀ। ਇਉਂ ਇਸ ਦਾ ਪੂਰਨ ਤੌਰ 'ਤੇ ਵਿਸ਼ਰਾਮ ਅਤੇ ਜਮਕ ਲਾ ਕੇ ਪਾਠ ਕਰਨਾ ਹੈ ਜੀ।
ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਆਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ, ਹੋਏ ਜਾ ਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜੁਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ, ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੇ। ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾ ਹੇ।
ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ, ਚਲਹਿ ਲੱਲਾ ਹਾਹੇ ਸਿਹਾਰੀ ਹੈ, ਚੁਬੈ ਭੱਬੇ ਔਂਕੜ ਸਿੱਧੀਆਂ ਦੁਲਾਵਾਂ ਹਨ, ਅਤੇ ਪਾਵਹਿ ਫਿਰ ਹਾਹੇ ਸਿਹਾਰੀ ਆਉਂਦੀ ਹੈ। ਆਪਾਂ ਚਲੈ ਪਾਵੈ ਇਉਂ ਪਾਠ ਨਹੀਂ ਕਰਨਾ, ਜਿਉਂ ਜਿਉਂ ਚਲਹਿ ਚੁਬੈ ਦੁੱਖ ਪਾਵਹਿ ਜਮ ਕਾਲ ਸਹਿ ਹੈ, ਇੱਥੇ ਦੋਹੋ ਹਾਹੇ ਦੋਹਾਂ ਦਾ ਹੀ ਉਚਾਰਨ ਕਰਨਾ ਹੈ। ਜਮ ਕਾਲ ਸਹਿ ਹੈ ਸਿਰ ਡੰਡਾ ਹੇ। ਹਾਂਜੀ, ਉੱਪਰ ਜੋ ਰਹਾਓ ਵਾਲੀ ਪੰਕਤੀ ਆਈ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ, ਇੱਥੇ ਟਿੱਪੀਆਂ ਨਹੀਂ ਲੱਗੀਆਂ ਹੋਈਆਂ, ਟਿੱਪੀਆਂ ਤੋਂ ਬਿਨਾਂ ਇਹਨਾਂ ਦਾ ਉਚਾਰਨ ਕਰਨਾ ਹੈ। ਥੋੜ੍ਹਾ ਜਿਹਾ ਭਾਰ ਦੇ ਕੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ, ਇਉਂ ਪਾਠ ਕਰਨਾ, ਪੁੰਨ ਪਾਠ ਨਹੀਂ ਕਰਨਾ ਜੀ।
ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਾਵ ਖੰਡਾ ਹੇ, ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ।
ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਪੰਜਵਾ ਪੱਪੇ ਅਤੇ ਟਿੱਪੀ ਅਤੇ ਜੱਜਾ ਅੱਗੇ ਵਵੇ ਕੰਨਾ, ਇਉਂ ਉਚਾਰਨ ਕਰਨਾ ਹੈ। ਪਾਠੀ ਸਿੰਘ ਆਮ ਤੌਰ 'ਤੇ ਅਣਗਹਿਲੀ ਕਰਦਿਆਂ ਬੋਲ ਜਾਂਦੇ ਪੰਜਵਾਂ, ਪੰਜਵਾਂ ਪੱਪੇ 'ਤੇ ਬਿੰਦੀ ਜਿਹੀ ਬਣ ਜਾਂਦੀ ਹੈ, ਟਿੱਪੀ ਵੀ ਨਹੀਂ ਬਣਦੀ, ਅਤੇ ਜੱਜੇ ਦੀ ਜਗ੍ਹਾ 'ਤੇ ਨਿੰਜਾ ਬਣ ਜਾਂਦਾ ਹੈ, ਪੰਜਵਾਂ ਨਹੀਂ ਬੋਲਣਾ। ਇਹ ਉਚਾਰਨ ਪੰਜਾਬੀ ਵਿੱਚ ਵੀ ਅਤੇ ਗੁਰਮੁਖੀ ਵਿੱਚ ਵੀ ਗਲਤ ਹੈ, ਪੰਜਵਾਂ ਇਉਂ ਪਾਠ ਕਰਨਾ ਹੈ ਜੀ।
ਕ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ।
ਬੇਨੰਤੀ ਪਾਠ ਨੰਨੇ ਤੇ ਟਿੱਪੀ ਨਾਲ ਹੈ, ਬੱਬੇ ਨੂੰ ਲਾਮ, ਨੰਨੇ ਨੂੰ ਟਿੱਪੀ, ਬੇਨੰਤੀ। ਬੇਨਤੀ ਪਾਠ ਨਹੀਂ ਕਰਨਾ, ਬੇਨੰਤੀ ਵੀ ਨਹੀਂ ਕਹਿਣਾ, ਬੇਨੰਤੀ ਪੂਰਾ ਪੂਰਾ ਲਗਾ ਮਾਤਰਾ ਦਾ ਖਿਆਲ ਰੱਖ ਕੇ।
ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ।
ਇਹ ਵੀ ਬੇਲਾ ਪਾਠ ਸਤਿਸੰਗ ਜੀ ਪੋਲੇ ਕਰਨਾ, ਬੇਲਾ ਨਹੀਂ ਕਰਨਾ। ਬੇਲਾ ਦਾ ਅਰਥ ਹੋਰ ਹੁੰਦਾ ਹੈ, ਬੇਲਾ ਦਾ ਅਰਥ ਹੈ ਵਕਤ, ਸਮੇਂ। ਇਸ ਕਰਕੇ ਇਹਨੂੰ ਬੇਲਾ ਨਹੀਂ, ਬੇਲਾ ਦੇ ਇੱਕ ਸ਼ਬਦ ਆਪ ਜੀ ਜਾਣਦੇ ਹੋ, ਫੁੱਲ ਵੀ ਹੁੰਦਾ ਹੈ। ਇਸ ਕਰਕੇ ਇਹਦਾ ਅਰਥ ਬੇਲਾ, ਸਮੇਂ। ਇਸ ਕਰਕੇ ਇਹਨੂੰ ਪੋਲਾ ਪਾਠ ਕਰਨਾ, ਬੇਲਾ ਨਹੀਂ ਕਹਿਣਾ, ਉਹ ਬੇਲਾ ਵੀ ਨਹੀਂ ਕਹਿਣਾ। ਲਾ ਨਹੀਂ, ਲਾ ਦਾ ਉਚਾਰਨ ਕਰਨਾ, ਲੱਲੇ ਦਾ, ਲਾਲੇ ਦਾ ਨਹੀਂ। ਬਿੰਦੀ ਥੱਲੇ ਜਿਹੜੀ ਲੱਗੀ ਹੁੰਦੀ ਉਹ ਉਚਾਰਨ ਨਹੀਂ ਕਰਨਾ, ਨਾ ਬੇਲਾ ਕਰਨਾ ਨਾ ਬੇਲਾ ਕਰਨਾ, ਇਹਦਾ ਉਚਾਰਨ ਬੇਲਾ। ਸੰਤ ਟਹਿਲ ਕੀ ਬੇਲਾ, ਸੰਤਾਂ ਦੀ ਸੇਵਾ ਕਰਨ ਦਾ ਸਮੇਂ ਹੈ, ਐਸਾ ਇਹਦਾ ਅਰਥ ਹੈ। ਇਸ ਕਰਕੇ ਖਿਆਲ ਕਰਨਾ ਜੀ।
ਈਹਾ ਖਾਟ ਚਲਹੋ ਹਰ ਲਾਹਾ, ਆ ਗਏ ਬਸਨ ਸੁਹੇਲਾ। ਆਉਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ।
ਰਹਿਣਾਰੇ ਪਾਠ ਇਕੱਠਾ ਕਰਨਾ, ਕਈ ਗੁਟਕਿਆਂ 'ਤੇ ਰਹਿਣਾ ਅਤੇ ਰੇ ਵੱਖਰਾ ਵੱਖਰਾ ਛਾਪ ਦਿੰਦੇ ਨੇ, ਜੋ ਅਸ਼ੁੱਧ ਹੈ ਰਹਿਣਾਰੇ ਇਕੱਠਾ ਹੈ ਜੀ।
ਮਨ ਗੁਰ ਮਿਲ ਕਾਜ ਸਵਾਰੇ, ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ, ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਬਿਹਾਜ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵਹੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਬਿਧਾਤੇ, ਸਰਦਾ ਮਨ ਕੀ ਪੂਰੇ।
ਪਹਿਲਾਂ ਵੀ ਆਰੰਭ ਵਿੱਚ ਬੇਨਤੀ ਕੀਤੀ ਸੀ, ਗੁਰਬਾਣੀ ਵਿੱਚ ਪੈਰ ਬਿੰਦੀ ਕਿਸੇ ਵੀ ਅੱਖਰ ਵਿੱਚ ਕਦਾ ਚਿੱਤ ਵੀ ਨਹੀਂ ਬੋਲਣੀ। ਆਮ ਤੌਰ 'ਤੇ ਸਾਡੇ ਗ੍ਰੰਥੀ ਸਿੰਘ, ਪਾਠੀ ਸਿੰਘ, ਰਾਗੀ ਸਿੰਘ ਇੱਥੇ ਸ਼ਰਧਾ ਬੋਲਦੇ ਨੇ, ਐਨ ਪੂਰਾ ਕੱਸ ਕੇ ਸ਼ਰਧਾ। ਸ਼ਰਧਾ ਜਿਹੜਾ ਲਫਜ਼ ਹੈ ਇਹ ਹਿੰਦੀ ਵਿੱਚ ਵੀ ਹੈ, ਸੰਸਕ੍ਰਿਤ ਵਿੱਚ ਵੀ ਹੈ, ਉੱਥੇ ਸ਼ਰਧਾ ਸ਼ਸ਼ੇ ਦੇ ਨਾਲ ਆਉਂਦਾ ਹੈ। ਪਰ ਗੁਰਮਤਿ ਵਿੱਚ, ਗੁਰਬਾਣੀ ਲਿਪੀ ਵਿੱਚ, ਗੁਰਮੁਖੀ ਵਿੱਚ ਸ਼ਰਧਾ ਨਹੀਂ ਹੈ, ਸਰਧਾ ਹੈ। ਸੋ ਇਹੀ ਆਪਾਂ ਪ੍ਰਮੁੱਖ ਰੱਖਣਾ, ਪੈਰ ਬਿੰਦੀ ਬਿਲਕੁਲ ਨਹੀਂ ਬੋਲਣੀ, ਸਰਧਾ ਪਾਠ ਹੀ ਕਰਨਾ ਹੈ, ਸਰਧਾ ਮਨ ਕੀ ਪੂਰੇ।
ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ।
ਅੰਤਰ ਜਾਮੀ ਪੁਰਖ
ਬਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।